ਹਰ ਕੈ ਭਾਣੈ ਸਤਿਗੁਰ ਮਿਲੈ ਸੱਚ ਸੋਜੀ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਵਾਹਿਗੁਰੂ ਦੇ ਭਾਣੇ ਵਿੱਚ ਉਹਦੀ ਰਜ਼ਾ ਦੇ ਵਿੱਚ ਸੱਚਾ ਸਤਿਗੁਰੂ ਮਿਲਦਾ ਹੈ ਤੇ ਸਤਿਗੁਰੂ ਨੂੰ ਮਿਲ ਕੇ ਸੱਚ ਸੋਝੀ ਹੋਈ, ਉਹ ਸਤਿਸ਼੍ਰੂ ਵਾਹਿਗੁਰੂ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ। ਜੋ ਪਿਛਲਾ ਸਿਧਾਂਤ ਸੀ ਨਾ, ਹਰ ਕਿਰਪਾ ਕਰੇ ਸਤਿਗੁਰੂ ਮਿਲਾਏ, ਨਿਹਚਲ ਭਗਤ ਹਰ ਸਿਉਂ ਚਿਤ ਲਾਏ, ਉਸੇ ਨੂੰ ਇਸ ਸ਼ਬਦ ਵਿੱਚ ਅੱਗੇ ਸਤਿਗੁਰੂ ਬਿਆਨ ਕਰਦੇ ਹਨ ਵੀ ਵਾਹਿਗੁਰੂ ਦੇ ਭਾਣੇ ਵਿੱਚ ਉਹਦੀ ਰਜ਼ਾ ਦੇ ਵਿੱਚ ਸੱਚਾ ਸਤਿਗੁਰੂ ਮਿਲਦਾ ਹੈ ਤੇ ਸਤਿਗੁਰੂ ਨੂੰ ਮਿਲ ਕੇ ਸੱਚ ਸੋਝੀ ਹੋਈ, ਉਹ ਸੱਚ ਸਰੂਪ ਦੀ ਸੋਝੀ ਪ੍ਰਾਪਤ ਹੁੰਦੀ ਹੈ।
ਗੁਰ ਪ੍ਰਸਾਦੀ ਮਨ ਵਸੈ ਅਰ ਬੂਝੈ ਸੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਗੁਰੂ ਦੀ ਕਿਰਪਾ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਮਨ ਵਿੱਚ ਆ ਕੇ ਵਸਦਾ ਹੈ, ਹਰ ਬੂਝੈ ਸੋਈ, ਤੇ ਜਿਹਦੇ ਮਨ ਦੇ ਵਿੱਚ ਆ ਕੇ ਗੁਰਪ੍ਰਸਾਦੀ ਮਨ ਵਸੈ, ਪੂਰੇ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਦਾ ਨਾਮ ਮਨ ਦੇ ਵਿੱਚ ਵਸਦਾ ਹੈ, ਤੇ ਜਿਹਦੇ ਮਨ ਦੇ ਵਿੱਚ ਨਾਮ ਵਸ ਜਾਵੇ ਹਰ ਬੂਝੈ ਸੋਈ, ਫਿਰ ਉਹ ਅੱਗੇ ਉਸ ਨਾਮੀ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਸਮਝ ਲੈਂਦਾ, ਕਿਉਂਕਿ ਗੁਰਮਤਿ ਦਾ ਸਿਧਾਂਤ ਹੈ ਨਾਮ ਦੁਆਰਾ ਨਾਮੀ ਦੀ ਪ੍ਰਾਪਤੀ। ਗੁਰੂ ਦੀ ਕਿਰਪਾ ਨਾਲ ਨਾਮ ਮਨ ਦੇ ਵਿੱਚ ਵਸਦਾ ਹੈ ਤੇ ਨਾਮ ਦੁਆਰਾ ਹਰ ਬੂਝੈ ਸੋਈ, ਫਿਰ ਉਹ ਗੁਰਮੁਖ ਜਨ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਸਮਝ ਲੈਂਦਾ ਹੈ।
ਮੈਂ ਸਹੁ ਦਾਤਾ ਇੱਕ ਹੈ ਔਰ ਨਾਹੀ ਕੋਈ, ਗੁਰ ਕਿਰਪਾ ਤੇ ਮਨ ਵਸੈ ਤਾਂ ਸਦਾ ਸੁਖ ਹੋਈ ਰਹਾਉ।
ਇਹ ਹਨ ਸਿਧਾਂਤ ਰੂਪ ਪੰਕਤੀਆਂ ਤੀਜੇ ਗੁਰੂ ਬਾਬਾ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਮੈਂ ਸਹੁ ਦਾਤਾ ਏਕ ਹੈ, ਮੇਰਾ ਸਹੁ ਪਤੀ ਮੇਰਾ ਮਾਲਕ ਤੇ ਰਿਜਕ ਦਾਤਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਅਵਰ ਨਾਹੀ ਕੋਈ, ਉਸ ਤੋਂ ਬਿਨਾਂ ਹੋਰ ਕੋਈ ਵੀ ਦਾਤਾ ਨਹੀਂ ਹੈ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਲਗੀਧਰ ਪਾਤਸ਼ਾਹ ਨੇ ਵੀ ਲਿਖਿਆ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰ ਹਿੰਦ ਹੈ, ਜਾਚਕ ਅਨੇਕ ਸੋ ਏਕ ਦਵਈਆ, ਭਿਖਾਰੀ ਬਹੁਤੇ ਨੇ, ਦਾਤਾ ਇੱਕੋ ਹੀ ਹੈ, ਉਹ ਹੈ ਅਕਾਲ ਪੁਰਖ, ਉਸ ਤੋਂ ਬਿਨਾਂ ਹੋਰ ਕੋਈ ਦੂਸਰਾ ਦਾਤਾ ਨਹੀਂ ਹੈ। ਗੁਰ ਕਿਰਪਾ ਤੇ ਮਨ ਵਸੈ, ਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਦਾ ਨਾਮ ਮਨ ਦੇ ਵਿੱਚ ਵਸਦਾ ਹੈ ਤਾਂ ਸਦਾ ਸੁਖ ਹੋਈ, ਫਿਰ ਇਹਦੇ ਨਾਲ ਸਦੈਵੀ ਸੁਖ ਅਵਨਾਸ਼ੀ ਸੁਖ ਪ੍ਰਾਪਤ ਹੁੰਦਾ ਹੈ।
ਇਸ ਜੁਗ ਮੈਂ ਨਿਰਭਉ ਹਰ ਨਾਮ ਹੈ ਪਾਈਐ ਗੁਰ ਵਿਚਾਰ।
ਰਹਾਉ ਬਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ ਇਸ ਕਲਯੁਗ ਦੇ ਵਿੱਚ ਜੇ ਕਿਸੇ ਨੇ ਨਿਰਭਉ ਪਦਵੀ ਨੂੰ ਪ੍ਰਾਪਤ ਕਰਨਾ ਹੈ ਤੇ ਫਿਰ ਵਾਹਿਗੁਰੂ ਦਾ ਨਾਮ ਹੀ ਨਿਰਭਉ ਪਦਵੀ ਬਖਸ਼ਿਸ਼ ਕਰਨ ਵਾਲਾ ਹੈ। ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ, ਤਿਨਕਾ ਪਉ ਸਭ ਗੁਆਸੀ। ਅਸਲੀ ਜੇ ਨਿਰਭਉ ਹੋਣ ਵਾਸਤੇ ਸਾਨੂੰ ਨਿਰਭਉ ਨਾਮ ਜਪਣਾ ਪਵੇਗਾ। ਇਸ ਕਲਯੁਗ ਦੇ ਵਿੱਚ ਨਿਰਭਉ ਭੈ ਤੋਂ ਰਹਿਤ ਕਰਨ ਵਾਲਾ ਵਾਹਿਗੁਰੂ ਦਾ ਨਾਮ ਹੈ, ਪਾਈਆ ਗੁਰ ਵਿਚਾਰ, ਪਰ ਉਹ ਗੁਰੂ ਦੀ ਬਖਸ਼ੀ ਵਿਚਾਰ ਦੁਆਰਾ ਪ੍ਰਾਪਤ ਹੁੰਦਾ ਹੈ।
ਬਿਨ ਨਾਮੈ ਜਮ ਕੈ ਵਸ ਹੈ ਮਨਮੁਖ ਅੰਧ ਗਵਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀ ਜੀਵ ਰੂਪ ਮਨਮੁਖ ਜੀਵ ਰੂਪੀ ਇਸਤਰੀ ਹੈ, ਉਹ ਮੋਹ ਮਾਇਆ ਦੇ ਹਨੇਰੇ ਕਰਕੇ ਅੰਨੀ ਹੈ ਤੇ ਗਵਾਰ ਬੇਸਮਝ ਹੈ, ਉਹ ਵਾਹਿਗੁਰੂ ਦੇ ਨਾਮ ਦੇ ਨਾਲ ਨਹੀਂ ਜੁੜਦੀ। ਬਿਨਾਂ ਨਾਮ ਤੋਂ ਜਮ ਕੈ ਵਸ ਹੈ, ਉਹ ਜਮਾਂ ਦੀ ਵਸ ਪਈ ਰਹਿੰਦੀ ਹੈ।
ਹਰ ਕੈ ਭਾਣੈ ਜਨ ਸੇਵਾ ਕਰੈ ਬੂਝੈ ਸੱਚ ਸੋਈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਹਰ ਕੈ ਭਾਣੈ ਜਨ ਸੇਵਾ ਕਰੈ, ਤੇ ਵਾਹਿਗੁਰੂ ਦੇ ਭਾਣੇ ਦੇ ਵਿੱਚ ਹੀ ਉਹਦੀ ਰਜ਼ਾ ਦੇ ਵਿੱਚ ਹੀ ਜਿਹੜਾ ਜਨ ਸੇਵਕ ਹੈ, ਗੁਰੂ ਦਾ ਸੇਵਾਦਾਰ, ਉਹ ਗੁਰੂ ਦੀ ਸੇਵਾ ਕਰਦਾ। ਵਾਹਿਗੁਰੂ ਦੇ ਭਾਣੇ ਵਿੱਚ ਹੀ ਦਾਸ ਸੇਵਾ ਕਰਦਾ। ਇੱਕ ਤੇ ਸੇਵਾ ਹੈ ਤਨ ਦੀ ਸੇਵਾ, ਦੂਸਰੀ ਹੈ ਮਨ ਦੀ ਸੇਵਾ। ਮਨ ਦੀ ਸੇਵਾ ਹੈ ਸਿਮਰਨ ਕਰਨਾ। ਵਾਹਿਗੁਰੂ ਦੇ ਭਾਣੇ ਵਿੱਚ ਹੀ ਜਿਹੜਾ ਜਨ ਦਾਸ ਹੈ, ਉਹ ਸਿਮਰਨ ਰੂਪ ਸੇਵਾ ਕਰਦਾ ਹੈ, ਬੂਝੈ ਸੱਚ ਸੋਈ, ਤੇ ਫਿਰ ਉਹ ਸੱਚ ਸਰੂਪ ਵਾਹਿਗੁਰੂ ਨੂੰ ਵੀ ਸਮਝ ਲੈਂਦਾ ਹੈ।
ਹਰ ਕੈ ਭਾਣੈ ਸਾਲਾ ਹੀ ਹੈ ਭਾਣੈ ਮਨੈ ਸੁਖ ਹੋਈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਹਰ ਕੈ ਪਾਣੈ ਸਾ ਲਾਹੀਐ, ਵਾਹਿਗੁਰੂ ਦੇ ਪਾਣੇ ਵਿੱਚ ਹੀ, ਉਹਦੀ ਰਜ਼ਾ ਦੇ ਵਿੱਚ ਹੀ ਉਹਦੀ ਸਿਫਤ ਸਲਾਹ ਕੀਤੀ ਜਾਂਦੀ ਹੈ। ਪਾਣਾ ਮੰਨਿਆ ਸੁਖ ਹੋਈ, ਤੇ ਫਿਰ ਵਾਹਿਗੁਰੂ ਦਾ ਪਾਣਾ ਮੰਨਣ ਕਰਕੇ ਤੇ ਸਦੈਵੀ ਸੁਖ ਪ੍ਰਾਪਤ ਹੋ ਜਾਂਦਾ ਹੈ। ਪਰ ਪਾਣਾ ਮੰਨਣਾ ਹੈ ਔਖਾ। ਪਰ ਹਜ਼ੂਰ ਕਹਿੰਦੇ, ਜੇ ਪਾਣਾ ਮੰਨਣ ਦੀ ਜਾਚ ਆ ਜਾਵੇ ਨਾ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਪਾਣਾ ਮੰਨਣ ਦੇ ਨਾਲ ਫਿਰ ਸਦੈਵੀ ਸੁਖ ਪ੍ਰਾਪਤ ਹੋ ਜਾਂਦਾ ਹੈ।
ਹਰ ਕੈ ਪਾਣੈ ਜਨਮ ਪਦਾਰਥ ਪਾਇਆ, ਮਤਿ ਉਤਮ ਹੋਈ।
ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਵਾਹਿਗੁਰੂ ਦੇ ਪਾਣੇ ਵਿੱਚ ਹੀ, ਉਹਦੀ ਰਜ਼ਾ ਦੇ ਵਿੱਚ ਹੀ ਜਨਮ ਪਦਾਰਥ ਪਾਇਆ। ਇਹ ਜਿਹੜਾ ਮਨੁੱਖ ਆ, ਜਨਮ ਰੂਪੀ ਹੀਰੇ ਵਰਗਾ ਮੋਲਕ ਪਦਾਰਥ ਪ੍ਰਾਪਤ ਹੋਇਆ ਹੈ, ਤੇ ਇਹਦੀ ਸਫਲਤਾ ਵੀ ਗੁਰੂ ਦੀ ਕਿਰਪਾ ਨਾਲ ਹੀ ਹੁੰਦੀ ਹੈ। ਹਰ ਕਾ ਪਾਣਾ ਜਨਮ ਪਦਾਰਥ ਪਾਇਆ, ਵਾਹਿਗੁਰੂ ਦੇ ਪਾਣੇ ਵਿੱਚ ਇਹ ਜਿਹੜਾ ਮੋਲਕ ਪਦਾਰਥ, ਹੀਰੇ ਵਰਗਾ ਮੋਲਕ ਪਦਾਰਥ ਜੋ ਮਨੁੱਖਾ ਜਨਮ ਪ੍ਰਾਪਤ ਕੀਤਾ, ਇਹ ਵੀ ਸਫਲ ਹੋ ਜਾਂਦਾ ਹੈ। ਤੇ ਮਤ ਉਤਮ ਹੋਈ, ਤੇ ਗੁਰਮੁਖਾਂ ਦੀ ਜਿਹੜੀ ਮਤ ਹੈ ਉਹ ਵੀ ਉੱਤਮ ਹੋ ਜਾਂਦੀ ਹੈ। ਇਹਦਾ ਮਤਲਬ ਇਹ ਹੈ, ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਨੇ, ਤੇ ਫਿਰ ਉਹਨਾਂ ਨੂੰ ਸ੍ਰੇਸ਼ਟ ਮਤ, ਗੁਰੂ ਦੀ ਮਤ ਪ੍ਰਾਪਤ ਹੋ ਜਾਂਦੀ ਹੈ। ਤੇ ਫਿਰ ਉਹਨਾਂ ਦੀ ਅਰਦਾਸ ਵੀ ਇਹ ਹੁੰਦੀ ਹੈ, ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮਹਿ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਾਦਾ। ਇਹ ਉੱਤੋਂ ਮਤ ਦੀ ਨਿਸ਼ਾਨੀ ਹੈ। ਉਤੋਂ ਮਤ ਮੇਰੇ ਹਿਰਦੇ ਤੂੰ ਆਓ, ਤੇ ਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤਮ ਮੋਹਿ ਲਾਗੈ ਨਾ। ਉਹ ਮਤ ਉਤਮ ਹੈ ਜਿਹਦੇ ਨਾਲ ਵਾਹਿਗੁਰੂ ਦਾ ਕੀਰਤਨ, ਸਿਫਤ ਸਲਾਹ ਤੇ ਸਿਮਰਨ ਕੀਤਾ ਜਾਵੇ। ਇਸ ਢੰਗ ਦੇ ਨਾਲ ਵਾਹਿਗੁਰੂ ਦੇ ਪਾਣੇ ਦੇ ਵਿੱਚ ਹੀ ਗੁਰਮੁਖਾਂ ਨੇ ਜਨਮ ਪਦਾਰਥ ਪ੍ਰਾਪਤ ਕੀਤਾ, ਸਫਲ ਕਰ ਲਿਆ, ਤੇ ਉਹਨਾਂ ਗੁਰਮੁਖਾਂ ਦੀ ਮਤ ਵੀ ਉੱਤਮ ਹੋ ਗਈ ਹੈ।
ਨਾਨਕ ਨਾਮ ਸਲਾਹੇ ਤੂੰ ਗੁਰਮੁਖ ਗਤ ਹੋਈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸਲਾਹੋ। ਨਾਨਕ ਨਾਮ ਸਲਾਹੇ ਤੂੰ, ਇੱਥੇ ਦੂਸਰੇ ਮੱਧਮ ਪੁਰਖ ਦੇ ਵਿੱਚ ਸੰਬੋਧਨ ਕਰਕੇ ਆਖਿਆ ਵੀ ਇਹ ਗੁਰਮੁਖਾ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸਲਾਹ। ਗੁਰਮੁਖ ਗਤ ਹੋਈ, ਤੇ ਫਿਰ ਗੁਰੂ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਸਲਾਹ ਕੇ ਗਤ ਹੋਈ, ਤੇਰੀ ਕਲਿਆਣ ਹੋ ਜਾਵੇਗੀ, ਤੇਰੀ ਮੁਕਤੀ ਹੋ ਜਾਵੇਗੀ, ਤੇਰਾ ਪਾਰੋ ਤਾਰਾ ਹੋ ਜਾਵੇਗਾ।
ਅਸਾ ਮਹੱਲਾ ਚੌਥਾ, ਘਰ ਦੂਜਾ ਇੱਕ ਓਂਕਾਰ, ਸਤਿਗੁਰ ਪ੍ਰਸਾਦ ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹੋ ਪਾਈ ਰਹਾਉ।
ਲਓ ਹੁਣ ਅੱਗੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਬਾਣੀ ਦੀ ਵਿਚਾਰ ਆਰੰਭ ਹੋ ਰਹੀ ਹੈ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮਾਤ, ਆਪ ਸਿਰਜਣ ਹਾਰੈ ਤਾਰਿਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਸਾ ਰਾਗ ਦੇ ਵਿੱਚ ਦੂਜੇ ਕਾਵਿ ਸੁਰਤਾਲ ਦੇ ਵਿੱਚ ਇਹ ਸ਼ਬਦ ਉਚਾਰਨ ਕਰ ਰਹੇ ਨੇ। ਇਹ ਸ਼ਬਦ ਪਿੱਛੇ ਰਹਿਰਾ ਸਾਹਿਬ ਜੀ ਦੇ ਸ਼ਬਦਾਂ ਵਿੱਚ ਵੀ ਆ ਚੁੱਕਿਆ ਹੈ, ਤੇ ਫਿਰ ਇਹਨੂੰ ਦੁਬਾਰਾ ਆਸਾ ਰਾਗ ਦੇ ਵਿੱਚ ਲਿਖਿਆ ਜਾ ਰਿਹਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਮੰਗਲਾ ਚਰਨ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਲਓ ਹੁਣ ਇਹ ਪਹਿਲੀਆਂ ਹੀ ਪੰਕਤੀਆਂ ਸਿਧਾਂਤ ਰੂਪ ਪੰਕਤੀਆਂ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਕਰਤਾ ਸਿਰਜਣਹਾਰ ਹੈ, ਤੇ ਸਚਿਆਰ ਸੱਚ ਸਰੂਪ ਹੈ, ਤੇ ਮੈਂਡਾ ਸਾਈਂ ਮੈਂਡਾ ਸਾਈਂ ਦਾ ਅਰਥ ਮੇਰਾ ਮਾਲਕ ਵੀ ਤੂੰ ਹੀ ਹੈ। ਹੇ ਕਰਤਾ ਪੁਰਖ ਵਾਹਿਗੁਰੂ, ਤੂੰ ਸਚਿਆਰ ਹੈ, ਸੱਚ ਸਰੂਪ ਹੈ, ਤੇ ਮੇਰਾ ਸਾਈਂ ਮਾਲਕ ਹੈ। ਜੋ ਤੋ ਭਾਵੈ ਸੋਈ ਥੀਸੀ, ਹੇ ਵਾਹਿਗੁਰੂ, ਜੋ ਤੈਨੂੰ ਪਾਉਂਦਾ ਸੋਈ ਥੀਸੀ ਉਹੀ ਹੋਵੇਗਾ। ਥੀਸੀ ਦਾ ਅਰਥ ਹੋਵੇਗਾ। ਸੀ ਜਿਹੜੀ ਅੱਗੇ ਕਿਰਿਆ ਹੈ ਇਹ ਭਵਿੱਖਤ ਕਾਲ ਨੂੰ ਜ਼ਾਹਰ ਕਰ ਰਹੀ ਹੈ। ਹੇ ਵਾਹਿਗੁਰੂ, ਜੋ ਤੈਨੂੰ ਪਾਉਂਦਾ ਉਹੀ ਹੋਵੇਗਾ, ਜੋ ਤੂੰ ਦੇਹ ਸੋਈ ਹੋ ਪਾਈ ਤੇ ਜੋ ਤੂੰ ਸਾਨੂੰ ਦੇਨਾ ਤੇ ਅਸੀਂ ਉਹੀ ਦਾਤ ਪ੍ਰਾਪਤ ਕੀਤੀ ਹੈ, ਤੇ ਅੱਗੇ ਵੀ ਜੋ ਤੂੰ ਦੇਵੇਂ ਅਸੀਂ ਉਹੀ ਦਾਤ ਪ੍ਰਾਪਤ ਕਰਨੀ ਹੈ। ਇਸ ਲਈ ਤੇਰੇ ਬਿਨਾਂ ਹੋਰ ਕੋਈ ਸਾਡਾ ਮਾਲਕ ਵੀ ਨਹੀਂ ਹੈ, ਤੇਰੇ ਬਿਨਾਂ ਹੋਰ ਕੋਈ ਸਾਡਾ ਦਾਤਾ ਵੀ ਨਹੀਂ ਹੈ।
ਸਭ ਤੇਰੀ ਤੂੰ ਸਭ ਨੀ ਧਿਆਇਆ, ਜਿਸਨੋ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ।
ਰਹਾਉ ਬਿਸਰਾਮ ਦੇ ਕੇ ਧੰਨ ਗੁਰੂ ਅਮਰਦਾਸ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਸਭ ਤੇਰੀ ਤੂੰ ਸਭ ਨੀ ਧਿਆਇਆ। ਹੇ ਵਾਹਿਗੁਰੂ ਜੀ, ਜਿੰਨੀ ਵੀ ਸ੍ਰਿਸ਼ਟੀ ਹੈ ਇਹ ਸਭ ਤੇਰੀ ਹੈ, ਜੀਵ ਸ੍ਰਿਸ਼ਟੀ ਵੀ, ਜੜ ਸ੍ਰਿਸ਼ਟੀ ਵੀ, ਚਾਹੇ ਕੋਈ ਵਸਤੂ ਹੈ ਚਾਹੇ ਵਿਅਕਤੀ ਹੈ, ਦਰਿਆ ਨੇ, ਪਹਾੜ ਨੇ, ਆਕਾਸ਼ ਹੈ, ਧਰਤੀ ਹੈ, ਇਹ ਸਾਰੀ ਸ੍ਰਿਸ਼ਟੀ ਵਾਹਿਗੁਰੂ ਦੀ ਬਣਾਈ ਹੋਈ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਸਭ ਤੇਰੀ, ਇਹ ਵਾਹਿਗੁਰੂ ਸਾਰੀ ਸ੍ਰਿਸ਼ਟੀ ਤੇਰੀ ਹੈ, ਤੂੰ ਸਭ ਨੀ ਧਿਆਇਆ ਤੇ ਤੈਨੂੰ ਸਾਰਿਆਂ ਨੇ ਹੀ ਧਿਆਇਆ ਹੈ। ਸਿਮਰੈ ਧਰਤੀ ਅਰ ਆਕਾਸ਼ਾ, ਸਿਮਰੈ ਚੰਦ ਸੂਰਜ ਪ੍ਰਕਾਸ਼ਾ, ਧਰਤੀ ਤੇ ਅਸਮਾਨ ਵੀ, ਚੰਦਰਮਾ ਤੇ ਸੂਰਜ ਵੀ, ਇਹ ਸਾਰੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਜੀਵ ਜੰਤ ਵੀ ਸਾਰੇ ਉਹਨੂੰ ਹੀ ਧਿਆਉਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀ, ਇਹ ਸਾਰੀ ਸ੍ਰਿਸ਼ਟੀ ਤੇਰੀ ਹੈ, ਤੂੰ ਸਭ ਨੀ ਧਿਆਇਆ ਤੇ ਤੈਨੂੰ ਸਭਨਾਂ ਨੇ ਧਿਆਉਣਾ ਕੀਤਾ ਹੈ। ਜਿਸਨੂੰ ਕਿਰਪਾ ਕਰੈ ਤੈਨ ਨਾਮ ਰਤਨ ਪਾਇਆ। ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀ, ਜਿਸਨੂੰ ਜਿਸ ਉੱਤੇ ਤੁਸੀਂ ਕਿਰਪਾ ਦ੍ਰਿਸ਼ਟੀ ਕਰਦੇ ਹੋ, ਜਿਸ ਉੱਤੇ ਮਿਹਰ ਦੀ ਨਿਗਾਹ ਕਰਦੇ ਹੋ, ਤਿੰਨ ਨਾਮ ਰਤਨ ਪਾਇਆ ਤੇ ਫਿਰ ਉਹਨਾਂ ਨੇ ਇਹ ਨਾਮ ਰੂਪੀ ਰਤਨ ਪ੍ਰਾਪਤ ਕੀਤਾ। ਭਾਵ ਜਿਹੜੇ ਹੋਰ ਦੁਨੀਆਂ ਦੇ ਪਦਾਰਥ ਨੇ, ਨੌ ਨਿਧੀਆਂ ਨੇ, 18 ਸਿੱਧੀਆਂ ਨੇ, ਇਹ ਸਭ ਮਨੁੱਖ ਆਪਣੀ ਮਿਹਨਤ ਨਾਲ ਹਾਸਲ ਕਰ ਸਕਦਾ ਹੈ, ਪਰ ਜਿਹੜਾ ਨਾਮ ਹੈ ਇਹ ਵਾਹਿਗੁਰੂ ਦੀ ਕਿਰਪਾ ਨਾਲ ਮਿਲਦਾ। ਇਹ ਆਪਣੀ ਮਿਹਨਤ ਦਾ ਫਲ ਨਹੀਂ, ਇਹ ਵਾਹਿਗੁਰੂ ਦੀ ਬਖਸ਼ਿਸ਼ ਦਾ ਫਲ ਹੈ। ਇਸੇ ਲਈ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਵੀ ਫਰਮਾਇਆ ਹੈ, ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੇ। ਕਈ ਲੋਕ ਕਹਿੰਦੇ ਨੇ ਕੋਈ ਰਿੱਧੀ ਸਿੱਧੀ ਪ੍ਰਾਪਤ ਕਰ ਲਈ ਵੀ ਇਹ ਸਾਨੂੰ ਰੱਬ ਦੀ ਦਾਤ ਪ੍ਰਾਪਤ ਹੋਈ ਹੈ, ਪਰ ਹਜ਼ੂਰ ਕਹਿੰਦੇ ਕਾਹਦੀ ਦਾਤ ਹੈ? ਜੋ ਆਪਣੀ ਮਿਹਨਤ ਨਾਲ ਮਨੁੱਖ ਪ੍ਰਾਪਤ ਕਰ ਲਵੇ ਉਹਨੂੰ ਦਾਤ ਨਹੀਂ ਆਖਿਆ ਜਾ ਸਕਦਾ। ਅਸਲੀ ਤੇ ਉਹੀ ਕਰਾਮਾਤ ਹੈ, ਕਰਾਮਾਤ ਦਾ ਅਰਥ ਬਖਸ਼ਿਸ਼, ਕਿਉਂਕਿ ਫਾਰਸੀ ਦੇ ਵਿੱਚ ਕਰਮ ਦਾ ਅਰਥ ਹੁੰਦਾ ਬਖਸ਼ਿਸ਼, ਤੇ ਕਰਮਾਤ ਜਾਂ ਕਰਾਮਾਤ ਇਹ ਬਖਸ਼ਿਸ਼ ਦਾ ਬਹੁ ਵਚਨ ਹੁੰਦਾ। ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੇ। ਹਜ਼ੂਰ ਕਹਿੰਦੇ ਸਭ ਤੋਂ ਵੱਡੀ ਬਖਸ਼ਿਸ਼ ਵਾਹਿਗੁਰੂ ਦੀ ਉਹ ਹੈ ਜੋ ਉਸ ਮਾਲਕ ਦੇ ਪ੍ਰਸੰਨ ਹੋਣ ਦੇ ਨਾਲ ਮਿਲਦੀ ਹੈ। ਉਹ ਕਿਹੜੀ ਦਾਤ ਹੈ? ਉਹ ਹੈ ਨਾਮ ਦੀ ਦਾਤ। ਵਿਸਰ ਨਾਹੀ ਦਾ ਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਹਜ਼ੂਰ ਕਹਿੰਦੇ ਨੇ ਜਿਸ ਉੱਤੇ ਤੁਸੀਂ ਕਿਰਪਾ ਦ੍ਰਿਸ਼ਟੀ ਕਰਦੇ ਹੋ ਤੇ ਨਾਮ ਰਤਨ ਪਾਇਆ, ਫਿਰ ਉਹਨਾਂ ਨੇ ਨਾਮ ਰੂਪੀ ਰਤਨ ਪ੍ਰਾਪਤ ਕੀਤਾ ਹੈ।
ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ।
ਹੇ ਵਾਹਿਗੁਰੂ ਜੀ, ਜਿਹੜੇ ਗੁਰਮੁਖ ਸਨ ਉਹਨਾਂ ਨੇ ਤੇ ਨਾਮ ਰੂਪੀ ਰਤਨ ਨੂੰ ਲੱਭ ਲਿਆ, ਕਿਉਂਕਿ ਉਹ ਨਾਮ ਰੂਪੀ ਰਤਨ ਸਾਡੇ ਅੰਦਰ ਹੈ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਂ। ਸਤਿਗੁਰੂ ਨੇ ਇਸ ਨਾਮ ਨੂੰ ਅੰਮ੍ਰਿਤ ਵੀ ਆਖਿਆ ਹੈ। ਕਰਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ, ਜਿਉ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ। ਗੁਰਮੁਖ ਲਾਦਾ, ਗੁਰਮੁਖਾਂ ਨੇ ਉਹ ਨਾਮ ਰੂਪੀ ਰਤਨ ਨੂੰ ਅੰਦਰੋਂ ਲੱਭ ਲਿਆ ਹੈ ਤੇ ਮਨਮੁੱਖ ਗੁਆਇਆ, ਤੇ ਮਨਮੁੱਖਾਂ ਨੇ ਪਾਈ ਐਵੇਂ ਭੰਗ ਦੇ ਪਹਾੜੇ ਗੁਆ ਲਿਆ ਹੈ, ਤੁਦ ਆਪ ਵਿਛੋੜਿਆ। ਇਸੇ ਲਈ ਹੇ ਵਾਹਿਗੁਰੂ, ਜਿਹੜੇ ਮਨਮੁੱਖ ਨੇ ਉਹਨਾਂ ਨੇ ਨਾਮ ਰੂਪੀ ਰਤਨ ਨੂੰ ਗੁਆ ਦਿੱਤਾ, ਇਸ ਲਈ ਤੂੰ ਉਹਨਾਂ ਨੂੰ ਆਪਣੇ ਆਪ ਤੋਂ ਵਿਛੋੜ ਦਿੱਤਾ ਹੈ, ਤੇ ਗੁਰਮੁਖਾਂ ਨੇ ਨਾਮ ਰੂਪੀ ਰਤਨ ਨੂੰ ਲੱਭ ਲਿਆ ਤੇ ਆਪ ਮਿਲਾਇਆ, ਫਿਰ ਉਹਨਾਂ ਨੂੰ ਤੂੰ ਆਪਣੇ ਨਾਲ ਮਿਲਾ ਲਿਆ ਹੈ।
ਤੂੰ ਦਰਿਆਓ ਸਭ ਤੁਝ ਹੀ ਮਾਏ, ਤੁਝ ਬਿਨ ਦੂਜਾ ਕੋਈ ਨਾਹੀ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ, ਤੂੰ ਤੇ ਦਰਿਆਓ ਦਾ ਅਰਥ ਸਮੁੰਦਰ ਹੈ। ਫਾਰਸੀ ਵਿੱਚ ਦਰਿਆ ਸਮੁੰਦਰ ਨੂੰ ਕਹਿੰਦੇ ਨੇ। तू दरियाओ दाना बीना, मैं मछली कैसे अंत लहा, जह जह देखा तह तह तू है, तुझ ते निकसी फूट मरा, न जाना मेयो न जाना जाली, जां दुख लागे तै तुझे समाली। दरियाओ दा अर्थ समुन्द्र, हे वाहिगुरु तू समुन्द्र है, सब तुझ ही माही, सब कुछ तेरे विच ही है, तुझ बिन दूजा कोई नाही, हे वाहिगुरु तेरे बिना होर कोई दूजा है ही नहीं, भाव तेरे वर्गा होर कोई भी ऐसा नहीं है, जिदे विच सारे गुण सारियां शक्तियां ते सारे सुख ते सारे पदार्थ होण, तेरे बिना होर कोई दूजा तेरे वर्गा नहीं है।
जी जन सब तेरा खेल, विजोग मिल विछुड़िया संजोगी मेल।
धन गुरु रामदास महाराज सच्चे पातशाह फरमाउंदे ने, हे अकाल पुरख वाहिगुरु, जी जन सब तेरा खेल, जितने भी जीव जंत ने छोटे ते वड्डे, सूखम ते असूर, कीड़ी तो लैके हाथी तक, ये जितने भी जीव जंत ने सब तेरा ही तमाशा है। आ देख लो उस वाहिगुरु परमेश्वर ने जिन्ने भी जीव जंत बनाए हुए ने, वो कई तरह दियां खेडां खेड रहे ने। आ तुसी सर्कस विच भी देखदे हो, उथे शेर भी हाथी भी होर भी कई जानवर अश्चर्ज खेडां खेडदे ने। लो हजूर कहिंदे ने, जी जन सब तेरा खेल, हे वाहिगुरु जितने भी जीव जंत पैदा कीते ने ये सब तेरा ही खेल तमाशा है। विजोग मिल विछड़िया संजोगी मेल, हजूर कहिंदे ने ये मनुख विजोग दे मिलन करके विछड़िया होया है, ते जदों संजोगी कर्म आके मिल जांदे ने ते मेल इन्हां दा तेरे नाल मेल हो जांदा है। ये पंक्ति दे अर्थ विद्वाना ने आपो अपने ढंग दे नाल लाए ने। विजोग मिल विछड़िया, जिहड़े मनमुख ने ओ विजोगी कर्मां दे नाल जुड़े होए ने, भाव ओ पाप कर्म करदे ने, भैड़े कम करदे ने, ओ विजोगी कर्मां दे नाल मिलन करके विछड़िया, ओ तेरे नालों विछड़े होए ने। मनमुख लोक ओ तेरे नालों विछड़े ने, क्योंकि ओह विजोगी कर्मां दे नाल मिले होए ने। जिहड़े तेथों विछोड़न वाले भैड़े कम ने, पाप कर्म ने, उन्हां दे नाल मिले होए ने। विजोग मिल विछड़िया, जिहड़ा मनमुख है ओ विजोगी कर्मां करके तेरे नालों विछड़िया होया है, ते जिहड़े गुरमुख ने संजोगी मेल ओ संजोगी कर्म करके, भाव धर्म रूपी कर्म करके ते निष्काम कर्म करके उन्हां दा तेरे नाल मेल हो जांदा है। अथवा विजोग मिल विछड़िया, जिहड़ा मनमुख आदमी है ओह विजोग ते संजोग ये दो ऐसे तेरे निजम ने, संजोग विजोग दोए कार चलावै लिखे आवै भाग, ये संजोग ते विजोग सारे संसार दी कार चला रहे ने। संजोग जिहड़ा है ओह सब नूं भंडारी बन के शांदे वरता रहा है, ते जिहड़ा विजोग है ओह लै के सारिआं दे कोलों भी उहनां नूं खाली करी जांदा है, नंग मलंग बनाई जांदा है। ये वाहिगुरु दा ऐसा ही असरज खेड है। विजोग मिल विछड़िया, ते जिहड़े विछोड़न वाले औगण ने जां विकार ने, उहनां दे नाल जिहड़ा मिलिया ओह तेरे नालों विछड़ गया, ते जिहड़े संजोगी गुण ने, सत संतोख दैवी गुण ने, सत संतोख करना मुझता आदक जिहड़ा उहनां दे नाल मिलिया है, संजोगी मेल संजोगी कर्मां करके अथवा जोड़न वाले गुणां दे नाल संबंध करके मेल उहनां गुरमुखां दा तेरे नाल मेल हो गया है।
जिसनो तू जाना है सोई जन जाणै, हर गुण सद ही आख वखाणै।
धन गुरु रामदास महाराज सच्चे पातशाह फरमाउंदे ने, हे वाहिगुरु जी जिसनों तू जाणा ऐ, हे वाहिगुरु जिसनों तुसी आप ही जणाउंदे हो, भाव अपने सरूप बारे ते अपने ध्यान बारे अपने ज्ञान बारे जिसनों तुसी आप समझाउंदे हो, सोई जन जाणै, उही जन उसनों जाण सकदा है, ते फिर जिहदे उत्ते तुहाडी मेहर हो जावे हर गुण सद ही आख वखाणै, ते फिर ओ हे वाहिगुरु जी आप जी दे गुणां नूं हमेशा आख वखाणै अपने मुखों उचारण करदा है। इहदा मतलब ये है जिन्हों वाहिगुरु ਨਾਮ ਗਿਆਨ ਭਗਤੀ ਦੀ ਸੋਝੀ ਦੇਵੇ ਤੇ ਫਿਰ ਉਹੀ ਗੁਰਮੁਖ ਪਿਆਰਾ ਹਮੇਸ਼ਾ ਲਈ ਵਾਹਿਗੁਰੂ ਦੇ ਗੁਣਾਂ ਨੂੰ ਉਹਦੀ ਸਿਫਤ ਸਲਾਹ ਨੂੰ ਆਪਣੇ ਮੁਖੋਂ ਉਚਾਰਨ ਕਰਦਾ ਹੈ।
ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਜਿਨ ਹਰ ਸੇਵਿਆ, ਜਿਸਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕੀਤੀ ਹੈ, ਜਿਸਨੇ ਵਾਹਿਗੁਰੂ ਦਾ ਸਿਮਰਨ ਕੀਤਾ, ਤਿੰਨ ਸੁਖ ਪਾਇਆ ਤੇ ਉਸਨੇ ਸਦੈਵੀ ਸੁਖ ਆਤਮਕ ਸੁਖ ਪ੍ਰਾਪਤ ਕਰ ਲਿਆ, ਸਹਿਜੇ ਹੀ ਹਰ ਨਾਮ ਸਮਾਇਆ, ਫਿਰ ਸੁਤੇ ਸਿੱਧ ਹੀ ਉਹਦਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਹੋਇਆ ਰਹਿੰਦਾ ਹੈ।
ਵਾਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਤੂੰ ਆਪੇ ਕਰਤਾ, ਤੂੰ ਆਪ ਹੀ ਕਰਤਾ ਪੁਰਖ ਹੈ, ਤੇਰਾ ਕੀਤਾ ਹੋਇਆ ਹੀ ਸਭ ਹੋਏ, ਸਭ ਕੁਛ ਹੋ ਰਿਹਾ ਹੈ। ਕਿਉਂਕਿ ਜਪਜੀ ਸਾਹਿਬ ਬਾਣੀ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਸੁੰਦਰ ਫਰਮਾਇਆ ਹੈ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਆ ਹੈ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਪਵਾਈਆ ਹੈ। ਤੇ ਅੱਗੇ ਚੱਲ ਕੇ ਸਤਿਗੁਰੂ ਕਹਿੰਦੇ ਨੇ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ। ਹਜ਼ੂਰ ਕਹਿੰਦੇ ਨੇ ਤੂੰ ਆਪੇ ਕਰਤਾ, ਤੂੰ ਆਪੇ ਕਰਤਾ ਪੁਰਖ ਹੈ, ਤੇਰਾ ਕੀਤਾ ਹੀ ਸਭ ਹੋਏ, ਸਭ ਕੁਛ ਹੋ ਰਿਹਾ ਹੈ, ਤੁਧ ਬਿਨ ਦੂਜਾ ਅਵਰ ਨਾ ਕੋਏ। ਹੈ ਵਾਹਿਗੁਰੂ ਜੀ, ਤੇਰੇ ਬਿਨਾਂ ਹੋਰ ਕੋਈ ਦੂਜਾ ਸੰਸਾਰ ਨੂੰ ਰਚਣ ਵਾਲਾ, ਘੜਨ ਵਾਲਾ, ਪਾਲਣ ਵਾਲਾ ਤੇ ਇਹਨੂੰ ਸੰਘਾਰਨ ਵਾਲਾ ਹੋਰ ਕੋਈ ਵੀ ਨਹੀਂ ਹੈ। ਇਹਦਾ ਮਤਲਬ ਇਹ ਹੈ, ਹਿੰਦੂ ਧਰਮ ਵਾਲਿਆਂ ਨੇ ਤਿੰਨ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਮੰਨੇ ਨੇ, ਬ੍ਰਹਮਾ ਨੂੰ ਸ੍ਰਿਸ਼ਟੀ ਦਾ ਕਰਤਾ ਮੰਨਿਆ ਤੇ ਵਿਸ਼ਨੂੰ ਨੂੰ ਪਾਲਕ ਮੰਨਿਆ ਤੇ ਸ਼ਿਵ ਜੀ ਨੂੰ ਸੰਘਾਰਕ ਮੰਨਿਆ। ਪਰ ਗੁਰਮਤ ਦਾ ਸਿਧਾਂਤ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਈ ਦਾ ਹੈ। ਇਸੇ ਲਈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਤੇਰੇ ਬਿਨਾਂ ਹੋਰ ਦੂਜਾ ਕੋਈ ਵੀ ਸ੍ਰਿਸ਼ਟੀ ਦਾ ਕਰਤਾ ਧਰਤਾ ਹਰਤਾ ਨਹੀਂ ਹੈ।
ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ।
ਲੋ ਹੁਣ ਅੰਤਲੀਆਂ ਪੰਕਤੀਆਂ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਤੂੰ ਕਰ ਕਰ ਵੇਖੈ, ਤੂੰ ਸਾਰੇ ਸੰਸਾਰ ਨੂੰ ਪੈਦਾ ਕਰ ਕਰਕੇ ਵੇਖਿਆ ਹੈ, ਵੇਖ ਰਿਹਾ ਹੈ ਤੇ ਜਾਣਾ ਹੈ ਸੋਏ, ਤੇ ਜੋ ਵੀ ਜੀਵ ਕਰਦੇ ਨੇ ਉਹਨਾਂ ਦੀ ਕਰਮ ਗਤੀ ਨੂੰ ਵੀ ਤੂੰ ਜਾਣਦਾ ਹੈ। ਨਹੀਂ ਤੇ ਵੇਖ ਲਓ ਕਿੱਡਾ ਵੱਡਾ ਸੰਸਾਰ ਹੈ, ਸਾਨੂੰ ਤੇ ਆਪਣੇ ਬੱਚਿਆਂ ਬਾਰੇ ਵੀ ਨਹੀਂ ਪਤਾ ਲੱਗਦਾ ਵੀ ਉਹ ਕੀ ਕੁਛ ਕਰਦੇ ਫਿਰਦੇ ਨੇ, ਤੇ ਕਈ ਵਾਰੀ ਹੌਲੀ ਹੌਲੀ ਪਿੱਛੋਂ ਹੀ ਪਤਾ ਲੱਗਦਾ ਵੀ ਬੱਚੇ ਕਿੱਧਰ ਜਾਂਦੇ ਨੇ, ਕੀ ਕਰਦੇ ਨੇ। ਪਰ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਤੂੰ ਤਨ ਹੈ, ਆ ਵੇਖ ਲਓ ਕਿਤਨਾ ਵੱਡਾ ਸੰਸਾਰ ਹੈ, ਅਰਬਾਂ ਖਰਬਾਂ ਦੀ ਤਾਦਾਦ ਵਿੱਚ ਜੀਵ ਜੰਤ ਪੈਦਾ ਕੀਤੇ ਹੋਏ ਨੇ, ਤੂੰ ਸਭ ਨੂੰ ਪੈਦਾ ਕਰ ਕਰਕੇ ਵੇਖਿਆ ਹੈ ਤੇ ਸਭ ਨੂੰ ਵੇਖ ਰਿਹਾ ਹੈ, ਸਭ ਦੀ ਨਿਗਰਾਨੀ ਨਜ਼ਰਸਾਨੀ ਕਰ ਰਿਹਾ ਹੈ ਤੇ ਜਾਣਾ ਹੈ ਸੋਏ, ਫਿਰ ਜੋ ਜੋ ਕਿਸੇ ਦੇ ਕਰਮ ਧਰਮ ਹੁੰਦੇ ਨੇ ਤੇ ਉਹਨਾਂ ਨੂੰ ਵੀ ਤੂੰ ਜਾਣਦਾ ਹੈ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਤੇ ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਤੂੰ ਗੁਰੂ ਦੁਆਰਾ ਪ੍ਰਗਟ ਹੁੰਦੇ, ਭਾਵ ਜੇ ਕਿਸੇ ਨੂੰ ਤੇਰੇ ਦਰਸ਼ਨ ਦੀਦਾਰ ਹੁੰਦੇ ਨੇ ਤੇ ਗੁਰੂ ਦੁਆਰਾ ਹੀ ਹੁੰਦੇ ਨੇ। ਗੁਰਮੁਖ ਦਾ ਅਰਥ ਵੀ ਗੁਰੂ ਦੁਆਰਾ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਹੇ ਵਾਹਿਗੁਰੂ ਤੂੰ ਗੁਰੂ ਦੁਆਰਾ ਹੀ ਪ੍ਰਗਟ ਹੁੰਦਾ, ਭਾਵ ਪ੍ਰਤੱਖ ਹੋ ਕੇ ਦਰਸ਼ਨ ਦੀਦਾਰੇ ਦੇਣਾ ਤੇ ਜਿਹੜੇ ਗੁਰਸਿੱਖ ਮਾਈ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਗੁਰੂ ਦੀ ਦੀਖਿਆ ਸਿੱਖਿਆ ਨੂੰ ਅਪਣਾਉਂਦੇ ਨੇ ਤੇ ਫਿਰ ਉਹਨਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਹੋ ਕੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਦਾ ਹੈ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤਾਂ ਕੁਝ ਐਸੇ ਮਹਾਂਪੁਰਖਾਂ ਦਾ ਜ਼ਿਕਰ ਵੀ ਆਉਂਦਾ ਜਿਨ੍ਹਾਂ ਨੇ ਗੁਰੂ ਦੁਆਰਾ ਭਗਤੀ ਕੀਤੀ ਤੇ ਫਿਰ ਉਹਨਾਂ ਨੂੰ ਪ੍ਰਤੱਖ ਰੂਪ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਨੇ ਸਰਗੁਣ ਸਰੂਪ ਦੇ ਵਿੱਚ ਦਰਸ਼ਨ ਦਿੱਤੇ। ਤੇ ਜਿਵੇਂ ਇਤਿਹਾਸ ਵਿੱਚ ਮਹਾਂਪੁਰਖਾਂ ਦੇ ਤਵਾਰੀਖਾਂ ਦੇ ਵਿੱਚ ਜ਼ਿਕਰ ਆਉਂਦੇ ਨੇ, ਜਿਵੇਂ ਸ਼੍ਰੀਮਾਨ ਸੰਤ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲੇ, ਉਹਨਾਂ ਦੇ ਬਾਰੇ ਸੁਣਿਆ ਹੈ ਜਦੋਂ ਉਹ ਭਗਤੀ ਕਰਦੇ ਸਨ, ਸਿਮਰਨ ਕਰਦੇ ਸਨ, ਤਾਂ ਉਹਨਾਂ ਨੂੰ ਮਨ ਦੇ ਵਿੱਚ ਫੁਰਨਾ ਹੋਇਆ ਕਿ ਅਸੀਂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਪ੍ਰਤੱਖ ਰੂਪ ਦੇ ਵਿੱਚ ਭੋਗ ਲਵਾਉਣਾ ਹੈ। ਗੱਲ ਸਾਰੀ ਭਾਵਨਾ ਦੀ ਹੁੰਦੀ, ਗੋਬਿੰਦ ਪਾਓ ਭਗਤ ਦਾ ਭੁੱਖਾ ਜਾਂ ਨਾਂ ਨੂੰ ਗੁਰਮੁਖ ਪ੍ਰਗਟ ਹੋਏ, ਅਤੇ ਫਿਰ ਉਹਨਾਂ ਨੂੰ ਗੁਰੂ ਦੁਆਰਾ ਉਸ ਨਿਰੰਕਾਰ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਸਰੂਪ ਦੇ ਵਿੱਚ ਦਰਸ਼ਨ ਦਿੱਤੇ। ਇਸੇ ਤਰ੍ਹਾਂ ਸ਼੍ਰੀਮਾਨ ਸੰਤ ਬਾਬਾ ਨਿਧਾਨ ਸਿੰਘ ਜੀ ਗੁਰਦੁਆਰਾ ਲੰਗਰ ਸਾਹਿਬ ਜੋ ਹਜ਼ੂਰ ਸਾਹਿਬ ਅਬਚਲ ਨਗਰ ਵਿੱਚ ਸਥਿਤ ਹੈ, ਉਹਨਾਂ ਦੇ ਬਾਰੇ ਵੀ ਇਹ ਸਾਖੀ ਪ੍ਰਸਿੱਧ ਹੈ। ਉਹਨਾਂ ਦਾ ਹਮੇਸ਼ਾ ਦਾ ਨਿਯਮ ਸੀ ਗੋਦਾਵਰੀ ਵਿੱਚ ਇਸ਼ਨਾਨ ਕਰਕੇ ਅਤੇ ਅੰਮ੍ਰਿਤ ਵੇਲੇ 1 ਵਜੇ ਉੱਠ ਕੇ ਅਤੇ ਬੈਠ ਕੇ ਭਜਨ ਪਾਠ ਕਰਦੇ, ਅਤੇ ਫਿਰ ਇੱਕ ਦਿਨ ਉਹਨਾਂ ਦੇ ਮਨ ਦੇ ਵਿੱਚ ਫੁਰਨਾ ਹੋਇਆ ਕਿ ਸਾਨੂੰ ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰਸ਼ਨ ਦੀਦਾਰੇ ਹੋਣ। ਤਾਂ ਦੱਸਦੇ ਨੇ ਜਦੋਂ ਸ਼੍ਰੀਮਾਨ ਸੰਤ ਬਾਬਾ ਨਿਧਾਨ ਸਿੰਘ ਜੀ ਇੱਕ ਦਿਨ ਬੈਠੇ ਸਨ, ਮਨ ਟਿਕਿਆ ਹੋਇਆ ਸੀ, ਤਾਂ ਅਚਾਨਕ ਕੀ ਵੇਖਦੇ ਨੇ, ਕਲੀਆਂ ਵਾਲੇ ਪਾਤਸ਼ਾਹ ਨੀਲੇ ਘੋੜੇ 'ਤੇ ਸਵਾਰ ਹੋ ਕੇ ਉਹਨਾਂ ਦੇ ਪਾਸ ਪਹੁੰਚ ਗਏ ਨੇ, ਅਤੇ ਜਦੋਂ ਮਹਾਂਪੁਰਖਾਂ ਨੇ ਦਰਸ਼ਨ ਕੀਤੇ ਅਤੇ ਨਿਹਾਲ ਹੋ ਗਏ, ਗਦਗਦ ਹੋ ਗਏ, ਅਤੇ ਫਿਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਹੁਕਮ, ਤਾਂ ਕਲਗੀਧਰ ਪਾਤਸ਼ਾਹ ਨੇ ਹੁਕਮ ਕੀਤਾ ਕਿ ਤੁਸੀਂ ਇੱਥੇ ਲੰਗਰ ਚਲਾਓ, ਕਿਉਂਕਿ ਹੁਣ ਤਾਂ ਬੇਅੰਤ ਸੰਗਤਾਂ ਦੇ ਜਾਣ ਲਈ ਪ੍ਰਬੰਧ ਹੋ ਗਏ ਨੇ। ਪਹਿਲੇ ਸਮੇਂ ਦੇ ਵਿੱਚ ਅੱਜ ਤੋਂ 70-80 ਸਾਲ ਪਹਿਲਾਂ ਨਾ ਤਾਂ ਕੋਈ ਮੋਟਰ ਗੱਡੀ ਹੁੰਦੀ ਸੀ, ਨਾ ਰੇਲ ਹੁੰਦੀ ਸੀ, ਅਤੇ ਕਈ ਵਾਰੀ ਕਈ ਪ੍ਰੇਮੀ ਪੈਦਲ ਹੀ ਤੁਰ ਕੇ ਜਾਂਦੇ ਸਨ, ਅਤੇ ਕਈ ਕਈ ਮਹੀਨੇ ਸਫ਼ਰ ਤੈਅ ਕਰਨਾ ਪੈਂਦਾ ਸੀ। ਫਿਰ ਉੱਥੇ ਜਾਂਦਿਆਂ ਨੂੰ ਕੋਈ ਨਾ ਲੰਗਰ ਮਿਲੇ, ਨਾ ਕੋਈ ਹੋਰ ਚੀਜ਼ ਮਿਲੇ, ਅਤੇ ਬੜਾ ਔਖਾ ਸੀ। ਉਹ ਕਲੀਆਂ ਵਾਲੇ ਪਾਤਸ਼ਾਹ ਨੇ ਬਚਨ ਕੀਤਾ, ਕਹਿਣ ਲੱਗੇ ਤੁਸੀਂ ਲੰਗਰ ਚਲਾਓ। ਅਤੇ ਉਸ ਵੇਲੇ ਸੰਤ ਬਾਬਾ ਨਿਧਾਨ ਸਿੰਘ ਜੀ ਕਹਿਣ ਲੱਗੇ, ਮਹਾਰਾਜ ਮੈਂ ਤਾਂ ਗਰੀਬ ਹਾਂ, ਮੇਰੇ ਕੋਲ ਕੁਝ ਵੀ ਨਹੀਂ, ਅਤੇ ਬੇਅੰਤ ਸੰਗਤਾਂ ਇੱਥੇ ਆਉਣਗੀਆਂ, ਮੈਂ ਕਿਵੇਂ ਉਹਨਾਂ ਨੂੰ ਲੰਗਰ ਬਣਾ ਕੇ ਛਕਾਵਾਂਗਾ? ਤਾਂ ਚੋਜੀ ਪਾਤਸ਼ਾਹ ਕਹਿਣ ਲੱਗੇ, ਤੂੰ ਫਿਕਰ ਨਾ ਕਰ, ਤੂੰ ਸ਼ੁਰੂ ਕਰ ਲੰਗਰ, ਅਤੇ ਆਪੇ ਗੁਰੂ ਬਰਕਤ ਪਾਵੇਗਾ। ਦੱਸਦੇ ਨੇ ਜਦੋਂ ਇਹ ਘਟਨਾ ਹੋਈ ਤਾਂ ਉਸ ਵੇਲੇ ਕਿਸੇ ਪ੍ਰੇਮੀ ਨੇ 4 ਆਨੇ ਸੰਤ ਬਾਬਾ ਨਿਧਾਨ ਸਿੰਘ ਜੀ ਨੂੰ ਆ ਕੇ ਭੇਟ ਕੀਤੀ, ਕਹਿਣ ਲੱਗਾ, ਸੱਚੀ ਪਾਤਸ਼ਾਹ ਆ ਮੇਰੀ ਸੇਵਾ ਲੰਗਰ ਵਿੱਚ ਪਾਓ। ਉਹ 4 ਆਨੇ ਤੋਂ ਲੰਗਰ ਸ਼ੁਰੂ ਹੋਇਆ, ਅਤੇ ਜਦੋਂ 4 ਆਨੇ ਲੈ ਕੇ ਉਹਨਾਂ ਸੋਚਿਆ ਵੀ ਹੁਣ ਮੈਂ ਕੀ ਇਹਦਾ ਲਵਾਂ ਅਤੇ ਕੀ ਇਹਦਾ ਬਣਾ ਕੇ ਸੰਗਤਾਂ ਨੂੰ ਛਕਾਵਾਂ, ਉਸ ਵੇਲੇ ਸਸਤੇ ਪਾ ਹੁੰਦੇ ਸਨ, ਅਤੇ ਸੰਤ ਬਾਬਾ ਨਿਧਾਨ ਸਿੰਘ ਜੀ ਨੇ ਛੋਲੇ ਖਰੀਦੇ, ਛੋਲੇ ਲੈ ਕੇ 4 ਆਨੇ ਦੇ ਘੁੰਗਣੀਆਂ ਉਬਾਲ ਕੇ ਪਹਿਲੇ ਦਿਨ ਘੁੰਗਣੀਆਂ ਦਾ ਹੀ ਲੰਗਰ ਚਲਾਇਆ, ਅਤੇ ਸਭ ਸੰਗਤਾਂ ਨੂੰ ਘੁੰਗਣੀਆਂ ਦਾ ਲੰਗਰ ਵਰਤਾਇਆ, ਅਤੇ ਫਿਰ ਅੱਜ ਹੋਰ ਕੱਲ੍ਹ ਹੋਰ। ਪਰ ਹੁਣ ਐਸੀ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਹੋ ਰਹੀ ਹੈ, ਤੁਸੀਂ ਰਾਤ ਜਾਓ ਚਾਹੇ ਦਿਨੇ ਜਾਓ, ਗੁਰਦੁਆਰਾ ਲੰਗਰ ਸਾਹਿਬ 24 ਘੰਟੇ ਲੰਗਰ ਚੱਲੀ ਜਾਂਦਾ। ਔਰ ਸੁਣਨ ਵਿੱਚ ਇਹ ਵੀ ਆਇਆ ਹੈ, ਔਰ ਉੱਥੇ ਇਹੋ ਜਿਹੇ ਪ੍ਰੇਮੀ ਨੇ ਜਿਹੜੇ ਸੇਵਾ ਕਰ ਰਹੇ ਨੇ, ਅਤੇ ਕਹਿੰਦੇ ਨੇ ਲੰਗਰ ਦੀ ਵਾਰੀ ਨਹੀਂ ਮਿਲਦੀ, ਇੰਨੀਆਂ ਸੰਗਤਾਂ ਉੱਥੇ ਸੇਵਾ ਕਰ ਰਹੀਆਂ ਨੇ, ਬੰਬੇ ਦੀਆਂ ਸੰਗਤਾਂ ਦੀ ਉੱਥੇ ਵਧੇਰੀ ਸੇਵਾ, ਔਰ ਹੋਰ ਵੀ ਬੇਅੰਤ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਜਾ ਕੇ ਲੰਗਰਾਂ ਦੀਆਂ ਸੇਵਾ ਲੈਂਦੀਆਂ ਨੇ। ਦੱਸਦੇ ਨੇ 6-6 ਮਹੀਨੇ ਲੰਗਰ ਦੀ ਵਾਰੀ ਨਹੀਂ ਆਉਂਦੀ। ਇਹ ਐਸੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ। ਇਸ ਲਈ ਜਿਨ੍ਹਾਂ ਨੂੰ ਗੁਰੂ ਮਹਾਰਾਜ ਦੇ ਪ੍ਰਤੱਖ ਦਰਸ਼ਨ ਦੀਦਾਰੇ ਹੋ ਜਾਂਦੇ ਨੇ ਅਤੇ ਬਚਨ ਹੋ ਜਾਂਦੇ ਨੇ, ਅਤੇ ਭਾਈ ਫਿਰ ਉੱਥੇ ਕਿਸੇ ਗੱਲ ਦੀ ਕਮੀ ਨਹੀਂ ਆਉਂਦੀ, ਖਾਵੇ ਖਰਚਾ ਰਲ ਮਿਲ ਭਾਈ ਤੋੜ ਨਾ ਆਵੇ, ਵੱਧ ਦੋ ਜਾਈ। ਜਿਹੜੇ ਕਾਰ ਸੇਵਾ ਵਾਲੇ ਮਹਾਂਪੁਰਖ ਨੇ, ਇੱਕ ਉਹ ਮੋਗੇ ਦੇ ਨੇੜੇ ਖੋਸਾ ਪਾਂਡੂ ਪਿੰਡ ਹੈ, ਉੱਥੇ ਇੱਕ ਮਹਾਂਪੁਰਖ ਨੇ, ਬੜੇ ਸਾਧ ਮੁਰਾਦੇ ਨੇ, ਔਰ ਉਹਨਾਂ ਨੇ ਇੱਕ ਵਾਰੀ ਇੱਕ ਬਚਨ ਸੁਣਾਇਆ। ਉਹ ਕਹਿਣ ਲੱਗੇ, ਕੋਈ ਕਿਸੇ ਪਿੰਡ ਦਾ ਗੁਰਦੁਆਰੇ ਦਾ ਗ੍ਰੰਥੀ ਕੋਈ ਪ੍ਰਬੰਧਕ ਸਾਡੇ ਕੋਲ ਆਇਆ, ਅਤੇ ਆ ਕੇ ਪੁੱਛਣ ਲੱਗਿਆ, ਕਹਿਣ ਲੱਗਾ, ਬਈ ਮਹਾਂਪੁਰਖੋ, ਸਾਡੇ ਪਿੰਡ ਦਾ ਗੁਰਦੁਆਰਾ ਬਹੁਤ ਪੁਰਾਣਾ ਤੇ ਬਹੁਤ ਛੋਟਾ ਤੇ ਬਹੁਤ ਖਸਤਾ ਹਾਲਤ ਵਿੱਚ ਹੈ, ਤੇ ਅਸੀਂ ਚਾਹੁੰਦੇ ਹਾਂ ਵੀ ਗੁਰਦੁਆਰਾ ਨਵਾਂ ਬਣੇ, ਤੇ ਤੁਸੀਂ ਇਹ ਕਾਰ ਸੇਵਾ ਕਰਵਾਉਂਦੇ ਹੋ, ਗੁਰੂ ਘਰ ਨਵੇਂ ਬਣਾਉਂਦੇ ਹੋ, ਕੋਈ ਸਾਨੂੰ ਮਾੜੀ ਮੋਟੀ ਕੋਈ ਜੁਗਤ ਕੋਈ ਤਰਕੀਬ ਦੱਸੋ ਵੀ ਗੁਰਦੁਆਰਾ ਕਿਵੇਂ ਬਣਦਾ। ਤੇ ਉਸ ਵੇਲੇ ਉਹ ਮਹਾਂਪੁਰਖ ਕਹਿਣ ਲੱਗੇ, ਚੰਗਾ ਪ੍ਰੇਮੀਆਂ, ਜੇ ਤੂੰ ਗੁਰਦੁਆਰਾ ਬਣਾਉਣਾ ਹੈ ਨਾ, ਤੇ ਫਿਰ ਇਉਂ ਕਰ, 2 ਸਾਲ ਲੰਗਰ ਚਲਾ ਦੇ, ਜਦੋਂ 2 ਸਾਲ ਲੰਗਰ ਚਲਾ ਦੇਵੇਂਗਾ ਤੇ ਤੇਰਾ ਗੁਰਦੁਆਰਾ ਬਣ ਜਾਵੇਗਾ। ਉਹ ਹੁਣ ਨਵਾਂ ਪ੍ਰੇਮੀ ਸੀ, ਉਹ ਕਹਿਣ ਲੱਗਾ, ਕਹਿੰਦਾ ਮਹਾਰਾਜ ਬਈ ਰੋਜ਼ ਲੰਗਰ ਬਣਾਉਣਾ ਤੇ ਪਕਾਉਣਾ ਤੇ ਬਹੁਤ ਔਖੀ ਗੱਲ ਹੈ, ਤੇ ਇਸ ਲਈ ਤੇ 2 ਸਾਲ ਲਗਾਤਾਰ ਲੰਗਰ ਚਲਾਉਣਾ ਤੇ ਇਹ ਤੇ ਬਹੁਤ ਔਖੀ ਗੱਲ ਹੈ। ਤੇ ਮਹਾਂਪੁਰਖ ਕਹਿਣ ਲੱਗੀ, ਅੱਛਾ ਜੇ ਤੂੰ ਹੋਰ ਲੰਗਰ ਨਹੀਂ ਚਲਾ ਸਕਦਾ, ਚਲੋ ਇੰਨਾ ਹੀ ਕਰ ਲੈ, ਆਈਆਂ ਗਈਆਂ ਸੰਗਤਾਂ ਨੂੰ ਚਾਹ ਪਿਆ ਦਿਆ ਕਰ, ਜਲ ਪਾਣੀ ਛਕਾ ਦਿਆ ਕਰ। ਕਹਿੰਦਾ ਮਹਾਰਾਜ ਇਹ ਵੀ ਔਖਾ ਹੈ। ਪੁੱਛਣ ਲੱਗ ਪਿਆ, ਕਹਿੰਦੇ ਵੀ ਜੀ ਵੀ 1 ਮਹੀਨੇ ਦੀ ਕਿੰਨੀ ਖੰਡ ਲੱਗ ਜੂਗੀ? ਤੇ ਉਹ ਮਹਾਂਪੁਰਖ ਹੱਸ ਕੇ ਕਹਿਣ ਲੱਗੋ, ਮੈਂ ਬੋਰੀ ਸਿੱਟੇ ਆਇਆ ਕਰੂੰਗਾ, ਤੂੰ ਪਿਆ ਦਿਆ ਕਰ ਬਣਾ ਕੇ, ਇੰਨੀ ਤਾਂ ਕਰ ਹੀ ਸਕਦਾ ਨਾ। ਤੇ ਉਹ ਕਹਿਣ ਲੱਗਾ, ਕਹਿੰਦਾ ਮਹਾਰਾਜ ਇਹ ਵੀ ਔਖਾ ਹੈ ਵੀ ਹੁਣ ਪਹਿਲਾਂ ਖੰਡ ਦਾ ਖਰਚਾ, ਫਿਰ ਚਾਹ ਪੱਤੀ ਵੀ ਲਿਆਉਣੀ, ਤੇ ਫਿਰ ਨਾਲ ਦੁੱਧ ਵੀ ਕਿਤੋਂ ਨਾ ਕਿਤੋਂ ਲਿਆਉਣਾ ਪੈਣਾ, ਇਸ ਲਈ ਇਹ ਵੀ ਔਖੀ ਗੱਲ ਹੈ। ਉਹ ਮਹਾਂਪੁਰਖ ਹੱਸ ਕੇ ਕਹਿੰਦੇ, ਫਿਰ ਇਉਂ ਕਰ, ਫਿਰ ਤੂੰ ਜਿਹੋ ਜਿਹਾ ਹੈਗਾ ਗੁਰਦੁਆਰਾ ਤੇ ਉਹੋ ਜਿਹਾ ਹੀ ਰੱਖ, ਤੇ ਆਪਦੇ ਜਾ ਕੇ ਬੈਠ ਕੇ ਉੱਥੇ ਬਸ ਰੱਬ ਰੱਬ ਕਰੀ ਚੱਲ, ਆਪੇ ਕੋਈ ਪਿੱਛੋਂ ਆਊਗਾ ਤੇ ਗੁਰਦੁਆਰਾ ਬਣਾ ਲਊਗਾ। ਇਹਦਾ ਮਤਲਬ ਹੈ ਗੁਰੂ ਦੇ ਲੰਗਰ ਦੀਆਂ ਬਰਕਤਾਂ, ਜਦੋਂ ਜਿੱਥੇ ਗੁਰੂ ਦਾ ਲੰਗਰ ਵਰਤਦਾ ਹੋਵੇ ਨਾ, ਉੱਥੇ ਗੁਰੂ ਦੀਆਂ ਬਰਕਤਾਂ ਤੇ ਗੁਰੂ ਦੀਆਂ ਨਿਆਮਤਾਂ ਤੇ ਗੁਰੂ ਦੀਆਂ ਬਖਸ਼ਾਂ, ਗੁਰੂ ਦੀਆਂ ਕਲਾ ਉੱਥੇ ਆ ਕੇ ਵਰਤਦੀਆਂ ਨੇ। ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਨੂੰ ਦਰਸ਼ਨ ਦਿੰਦਾ ਹੈ ਤੇ ਗੁਰੂ ਦੁਆਰਾ ਹੀ ਦਰਸ਼ਨ ਦਿੰਦਾ ਹੈ, ਤੇ ਨਾਨਕ ਗੁਰਮੁਖ ਪ੍ਰਗਟ ਹੋਏ। ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਨੂੰ ਸਤਿਗੁਰੂ ਦੇ ਦਰਸ਼ਨ ਦੀਦਾਰੇ ਹੋਣ ਤੇ ਸਾਨੂੰ ਗੁਰੂ ਵਾਲੇ ਬਣਨਾ ਚਾਹੀਦਾ, ਇਹਦੇ ਨਾਲ ਹੀ ਸਾਨੂੰ ਗੁਰੂ ਦੇ ਦਰਸ਼ਨ ਦੀਦਾਰੇ ਹੋ ਸਕਦੇ ਨੇ। ਸਤਿਗੁਰੂ ਮਿਹਰ ਕਰਨ, ਇਹ ਪਾਵਨ ਪਵਿੱਤਰ ਗੁਰੂ ਦੀ ਸਿੱਖਿਆ ਸਾਡੇ ਹਿਰਦੇ ਵਿੱਚ ਵਸੇ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।